कर्म ना जाना सार ना जाना तेरी सबते वड्डा सतगुरु नानक जिन कल राखी मेरी आनंद गुणी निदान गुरु गरीब निवाज गरीब निवाज गरीब निवाज लखी न जाई नानक लखी न जाई नानक लीला लखी न जाई नानक लीला आपे सुख में आपे असथूला आपे सुख में आपे Yeah.
लखी न जा लखी न जाई लखी न जाई लखी न जाई नानक लीला
लखी न जाई नानक लीला। फिर बाबा गया बगदाद नो पार जाए किया अस्थाना एक बाबा अकाल रूप दूजा रबी मरदाना दित्ती बांग निवाज कर सुन सुमान हुआ जहन्ना सुन मुन नगरी पई देख पीर पया हैरन्ना देख के त्यान लगाए करे देखे ध्यान लगाए कर एक फकीर वड़ा मस्तन्ना वड़ा मस्तन्ना लखी ना जाई नानक लीला। एक फकीर वड़ा मस्तन्ना पुछया फिर के दस्तगी कौन फकीर किस का करहन्ना नानक कल विच आया नानक कल विच आया नानक कल विच आया रब फकीर को बेचन्ना धरत काश चहूं दिस जाना धरत काश चहूं दिस जाना। बोलो जी लखी ना जाई नानक लीला लखी ना जाई नानक लीला
लखी ना जाई नानक लीला लखी ना जाई नानक लीला।
लखी ना जाई नानक लीला लखी न जाई नानक लीला। फिर बाबा मके गया नील बस्तर तार बनवारी आसा हथ किताब कच पुजा बांग मुसलना धारी बैठा जाए मसीत बिच जिथे हाजी हज गुजारी जा बाबा सुता रातन वल मैं रबे पाए पसारी आए जीवन मारी लत कोहर कुहारी लत्ता वल खुदाए दे क्यों कर होए पया बजगारी टंगों पकड़ तसीसिया फिर या मक्का कला दिखारी लखी न जाई नानक लीला फिर या मक्का कला दिखाई मक्का कला दिखारी होए हैरान करें जोहारी होए हैरान करें जोहारी लखी न जाए नानक लखी न जाए नानक लीला लीला नानक देव जी का आगमन दिहाड़ा मना रहे हो गुरुद्वारा साहब पोथी माला दे समूह प्रबंधक ते संगतां जिन्हां दा आगमन दिहाड़ा मना रहे हो ओ समर्थ ने अज बाबा नानक जी कोलों झोलियां अड के एक दात मंगनी है ये दूसरा शब्द बड़े प्यार दे नाल आओ ओ दात मंगीए सारे अंदरों अरदास करियो बड़े प्यार दे नाल जी गुरु नानक जप जप सद जीवा गुरु नानक जप जप सद जीवा सतगुर के चरण
जप जप सदजी
जप सद जीवा गुर
ਸਾਰੀ ਸੰਗਤ ਗੁਰੂ ਨਾਨਕ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਇਸ ਪੰਗਤੀ ਦੇ ਭਾਵ ਨੂੰ ਸਮਝਣਾ ਕਿ ਜਿਹੜੀ ਪੰਗਤੀ ਆਪ ਜੀ ਬੋਲ ਰਹੇ ਹੋ ਇੱਕ ਮੰਗ ਹੈ, ਮੰਗ ਸੰਸਾਰ ਦੇ ਵਿੱਚ ਜਿੰਨੀਆਂ ਦਾਤਾਂ ਨੇ ਨਾ ਇਹ ਸਾਰੀਆਂ ਦਾਤਾਂ ਤੋਂ ਵੱਡੀ ਮੰਗ ਹੈ ਗੁਰੂ ਨਾਨਕ ਨੂੰ ਹੀ ਮੰਗਿਆ ਆਖੋ ਸਤਨਾਮ। ਇਸ ਸਾਰੀ ਪੰਕਤੀ ਚ ਜਿਹੜੇ ਮੇਨ ਡੂੰਘੇ ਅਰਥ ਨੇ ਉਹ ਸੱਦਦੇ ਨੇ, ਸੱਦਦੇ ਗੁਰੂ ਨਾਨਕ ਜਪ ਜਪ ਸਦ ਜੀਉ ਸਦ। ਮੇਨ ਅਰਥ ਜਿਹੜੇ ਨੇ ਨਾ ਉਹ ਸੱਤ ਦਿਨ ਵੀ ਇਹ ਦੀਵਾਨ ਸਜਦੇ ਰਹਿਣ ਇਹ ਸੱਦ ਦੇ ਅਰਥ ਨਹੀਂ ਮੁੱਕ ਸਕਦੇ। ਇੰਨੇ ਡੂੰਘੇ ਅਰਥ ਨੇ ਸੱਦ ਸੱਦ। ਗੁਰੂ ਨਾਨਕ ਮੇਰੇ ਤੇ ਕਿਰਪਾ ਕਰ ਕਿਹੜੀ, ਗੁਰੂ ਨਾਨਕ ਜਪ ਜਪ ਸੱਦ ਜੀਉ। ਬੜੇ ਡੂੰਘੇ ਅਰਥ ਨੇ ਇਹਦੇ ਪਿਆਰਿਓ। ਆਪ ਜੀ ਜਿੰਨੇ ਵੀ ਪੰਡਾਲ ਚ ਬੈਠੇ ਹੋ ਇਹ ਵਾਹਿਗੁਰੂ ਜਾਣਦਾ, ਗੁਰੂ ਜਾਣਦਾ ਕਿ ਤੁਹਾਡੀ ਤੇ ਮੇਰੀ ਕਿੰਨੀ ਉਮਰ ਬਾਕੀ ਹੈ। ਕਿਸੇ ਦੀ ਹੋ ਸਕਦਾ 10 ਸਾਲ ਉਮਰ ਬਾਕੀ ਹੋਵੇ, ਕਿਸੇ ਦੀ 20 ਸਾਲ, ਕਿਸੇ ਦੀ 30 ਸਾਲ, ਕਿਸੇ ਦੀ 40 ਸਾਲ, ਕਿਸੇ ਦੀ ਇਸ ਤੋਂ ਜ਼ਿਆਦਾ। ਇਸ ਸੱਦ ਦੇ ਅਰਥ ਕੀ ਨੇ? ਬਾਬਾ ਨਾਨਕ ਮੇਰੀ ਜਿੰਨੀ ਉਮਰ ਰਹਿੰਦੀ ਹੈ ਮੈਂ ਜ਼ਿੰਦਗੀ ਦੇ ਕਿਸੇ ਮੋੜ ਤੇ ਵੀ ਤੇਰੇ ਚਰਨਾਂ ਤੋਂ ਟੁੱਟ ਨਾ ਜਾਵਾਂ, ਜਿੰਨੀ ਮੇਰੀ ਉਮਰ ਹੈ ਖੀਰਲੇ ਸਵਾਸਾਂ ਤੱਕ ਮੈਂ ਤੇਰੇ ਚਰਨਾਂ ਨਾਲ ਜੁੜਿਆ ਰਹਾਂ। ਸੱਦ ਸੱਦ ਇਹ ਜ਼ਰੂਰ ਅਰਦਾਸ ਕਰਿਆ ਕਰੋ। ਅੱਗੇ ਵੀ ਸਟੇਜ ਤੇ ਤੁਸੀਂ ਕਈ ਵਾਰੀ ਇਹ ਮਿਸਾਲ ਸੁਣੀ ਹੋਏਗੀ, ਇੱਕ ਮਹਾਂਪੁਰਸ਼ ਬਾਜ਼ਾਰ ਚੋਂ ਲੰਘਦੇ ਸੀ ਤੇ ਵੇਸਵਾ ਦਾ ਕੋਠਾ ਸੀ ਤੇ ਵੇਸਵਾ ਜਿਹੜੀ ਹੈ ਨਾ ਲੰਘਦੇ ਹੋਏ ਮਹਾਂਪੁਰਸ਼ਾਂ ਨੂੰ ਟਿਕਚਰ ਕਰਦੀ ਸੀ, ਹੱਥ ਚ ਕੁੱਤਾ ਫੜਿਆ ਹੁੰਦਾ ਸੀ ਤੇ ਕਹਿੰਦੀ ਸੀ ਮਹਾਂਪੁਰਸ਼ੋ ਤੁਹਾਡੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂਛ ਚਿੱਟੀ। ਉਹਨਾਂ ਜਵਾਬ ਨਾ ਦੇਣਾ। ਜਦੋਂ ਲੰਘਣਾ ਉਹਨੇ ਟਿਕਚਰ ਕਰਨੀ ਤੁਹਾਡੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂਛ ਚਿੱਟੀ, ਉਹਨਾਂ ਜਵਾਬ ਨਾ ਦੇਣਾ। ਥੋੜੀ ਤਬੀਅਤ ਖਰਾਬ ਹੋਈ ਇੱਕ ਦਿਨ, ਹਸਪਤਾਲ ਦਾਖਲ ਹੋ ਗਏ ਮਹਾਂਪੁਰਸ਼, ਚਾਰ ਪੰਜ ਦਿਨ ਦਾਖਲ ਹੋਇਆ ਬੀਤ ਗਏ। ਤੇ ਛੇਵੇਂ ਦਿਨ ਸੇਵਾਦਾਰ ਨੂੰ ਕਹਿੰਦੇ ਵੇਸਵਾ ਨੂੰ ਬੁਲਾ ਕੇ ਲਿਆ। ਉਹ ਕਹਿੰਦਾ ਜੀ ਨਾਲੇ ਕਹਿੰਦੇ ਹੋ ਮੇਰਾ ਅਖੀਰਲਾ ਸਮਾਂ, ਹਸਪਤਾਲ ਚ ਪਏ ਹੋਏ ਹੋ, ਸਾਰੀ ਜ਼ਿੰਦਗੀ ਤੁਸੀਂ ਨਾਮ ਜਪਿਆ, ਅਖੀਰਲੇ ਵੇਲੇ ਇਹ ਕਿਉਂ ਕਹਿ ਰਹੇ ਹੋ ਵੇਸਵਾ ਨੂੰ ਬੁਲਾ ਕੇ ਲਿਆ? ਕਹਿੰਦੇ ਅੱਜ ਮੈਂ ਉਹਦੀ ਇੱਕ ਗੱਲ ਦਾ ਜਵਾਬ ਦੇਣਾ। ਆਖੋ ਸਤਨਾਮ। ਇੱਕ ਮਿਸਾਲ ਏ, ਜਦੋਂ ਬੁਲਾ ਕੇ ਲਿਆਇਆ ਸੇਵਾਦਾਰ ਵੇਸਵਾ ਨੂੰ ਤੇ ਮਹਾਂਪੁਰਸ਼ ਕਹਿਣ ਲੱਗੇ, ਬੱਚੀਏ ਤੂੰ ਮੈਨੂੰ ਇੱਕ ਸਵਾਲ ਕਰਦੀ ਹੁੰਦੀ ਸੈ ਕਿ ਮੇਰੇ ਕੁੱਤੇ ਦੀ ਪੋਹ ਚਿੱਟੀ ਕਿ ਤੁਹਾਡੀ ਦਾੜੀ ਚਿੱਟੀ? ਅੱਜ ਮੈਂ ਤੈਨੂੰ ਜਵਾਬ ਦੇਣਾ ਵਾ ਉਹਦਾ ਕਿ ਮੇਰੀ ਦਾੜੀ ਚਿੱਟੀ ਹੈ। ਤੇਰੇ ਕੁੱਤੇ ਦੀ ਪੋਛ ਨਾਲੋਂ ਮੇਰੀ ਦਾੜੀ ਚਿੱਟੀ ਹੈ। ਇਹ ਸੰਗਤ ਜੀ ਇੱਕ ਦ੍ਰਿਸ਼ਟਾਂਤ ਏ। ਉਸ ਵੇਸਵਾ ਨੇ ਅੱਗੋਂ ਕੀ ਕਿਹਾ? ਕਹਿੰਦੇ ਬਾਬਾ ਜੇ ਇੰਨਾ ਹੀ ਜਵਾਬ ਦੇਣਾ ਸੀ ਜਦੋਂ ਮੈਂ ਪੁੱਛਦੀ ਸਾਂ ਉਦੋਂ ਕਹਿ ਦਿੰਦੇ, ਮੈਨੂੰ ਅੱਜ ਸਪੈਸ਼ਲ ਬੁਲਾ ਕੇ ਕਿਹਾ। ਤੇ ਮਹਾਂਪੁਰਸ਼ ਕਹਿੰਦੇ ਉਦੋਂ ਮੈਂ ਜਵਾਬ ਨਹੀਂ ਸੀ ਦੇ ਸਕਦਾ, ਕਿਉਂ? ਉਦੋਂ ਮੇਰੀ ਜ਼ਿੰਦਗੀ ਬਾਕੀ ਸੀ ਅਜੇ, ਬਾਕੀ ਰਹਿੰਦੀ ਜ਼ਿੰਦਗੀ ਚ ਮੈਂ ਕੋਈ ਇਹੋ ਜਿਹਾ ਕੰਮ ਕਰ ਬੈਠਦਾ ਕਿ ਦਾੜੀ ਨੂੰ ਦਾਗ ਲੱਗ ਜਾਂਦਾ ਤੇ ਤੇਰੇ ਕੁੱਤੇ ਦੀ ਪੂਛ ਚਿੱਟੀ ਸੀ, ਮੇਰੀ ਦਾੜੀ ਚਿੱਟੀ ਨਹੀਂ ਸੀ। ਆਪ ਸਤਨਾਮ। ਅੱਜ ਮੈਂ ਜਾ ਰਿਹਾ, ਹੁਣ ਕਹਿ ਸਕਦਾ ਵਾ ਮੇਰੀ ਦਾੜੀ ਚਿੱਟੀ ਏ। ਜਦ ਤੱਕ ਜ਼ਿੰਦਗੀ ਹੈਗੀ ਏ, ਪਤਾ ਨਹੀਂ ਕਿਹੜੇ ਵੇਲੇ ਕਿਹੜਾ ਕੰਮ ਹੋ ਜੇ, ਟੁੱਟ ਜਾਵਾ। ਅੱਜ ਕਹਿ ਸਕਦਾ ਆ ਜਿਹੜੀ ਅੱਜ ਮੰਗ ਮੰਗ ਰਹੇ ਹੋ ਨਾ ਬਾਬੇ ਨਾਨਕ ਕੋਲੋਂ, ਇਹ ਉਹ ਮੰਗ ਹੈ ਗਰੀਬ ਨਵਾਜ਼, ਜਿੰਨੀ ਮੇਰੀ ਉਮਰ ਬਾਕੀ ਏ ਕਿਤੇ ਵੀ ਮੈਂ ਜ਼ਿੰਦਗੀ ਵਿੱਚ ਤੇਰੇ ਚਰਨਾਂ ਤੋਂ ਨਾ ਟੁੱਟ ਜਾਵਾਂ। ਆਖੋ ਸਤਨਾਮ। ਗੁਰੂ ਨਾਨਕ ਜਪ ਜਪ ਸਦ ਜੀ ਸਦ ਸਦ ਆ ਮੇਰੇ ਤੇ ਤਰਸ ਕਰ, ਤੇਰਾ ਆਗਮਨ ਦਿਹਾੜਾ ਮਨਾ ਰਹੇ ਆ। ਅੱਜ ਸਤਿਗੁਰੂ ਬਾਬਾ ਨਾਨਕ ਇਹ ਦਾਤ ਸਭਨਾਂ ਦੀ ਝੋਲੀ ਚ ਪਾਓ ਕਿ ਜਿੰਨੇ ਵੀ ਮੇਰੇ ਸਵਾਸ ਬਾਕੀ ਨੇ ਤੇਰੇ ਚਰਨਾਂ ਤੋਂ ਨਾ ਟੁੱਟਾਂ। ਆਓ ਨਾਲ ਨਾਲ ਵਿਚਾਰ, ਨਾਲ ਨਾਲ ਸਾਰੀ ਸੰਗਤ ਇਹ ਬੇਨਤੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਨਾਨਕ ਦੇ ਚਰਨਾਂ 'ਚ ਸਾਰੇ ਕਰੀਏ ਪਿਆਰ ਨਾਲ। ਵਾਹਿਗੁਰੂ ਗੁਰੂ ਨਾਨਕ ਜਪ ਜਪ ਸਦ ਜੀਵਾਂ,
ਨਾਨਕ ਜਪ ਜਪ ਸਦ ਜੀਵਾਂ,
ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਜਪ ਜਪ ਸਦ ਜੀਵਾਂ,
ਗੁਰੂ ਨਾਨਕ ਜਪ ਜਪ ਸਦ ਜੀਵਾਂ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ,
ਸਾਰੇ ਮੰਗੋ ਸੰਗਤ। ਗਜ ਕੇ ਆਖੋ ਸਤਨਾਮ ਇਹ ਸੱਦ ਦੇ ਅਰਥ ਅੱਗੇ ਜਾਂਦੇ ਨੇ ਇੱਥੇ ਹੀ ਨਹੀਂ ਮੁੱਕਦੇ ਕਿ ਮੇਰੀ ਜਿੰਨੀ ਉਮਰ ਏ ਮਹਾਰਾਜ ਸੱਚਿਆ ਪਾਤਸ਼ਾਹ ਮੈਂ ਤੇਰੇ ਚਰਨਾਂ ਤੋਂ ਨਾ ਟੁੱਟਾਂ ਸੰਗਤ ਜੀ ਇਸ ਤੋਂ ਅੱਗੇ ਵੀ ਭਾਵਨਾ ਰੱਖਿਓ ਸੱਦ ਕੀ ਏ ਕਿ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ ਮੇਰੀ ਮੌਤ ਤੋਂ ਬਾਅਦ ਮੇਰੀ ਔਲਾਦ ਵੀ ਤੇਰੇ ਚਰਨਾਂ ਨਾਲ ਜੁੜੀ ਰਹੇ ਆਖੋ ਸਤਨਾਮ ਇਹ ਅਗਾਂਹ ਜਾਂਦੇ ਅਰਥ ਸਤਿਗੁਰੂ ਮੇਰੀ ਕੁੱਲ ਵਿੱਚ ਕੋਈ ਇਹੋ ਜਿਹਾ ਨਾ ਆਵੇ ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੋਵੇ ਸੰਗਤ ਜੀ ਗੱਜ ਕੇ ਆਖੋ ਸਤਨਾਮ ਇਹ ਮੰਗਿਆ ਕਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਜਾਚ ਸਿਖਾਈ ਕਿ ਨਹੀਂ ਸਾਨੂੰ ਕਹਿੰਦੇ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੋਂ ਮੁਕਾਵੋ ਆਪ ਹਾਦੇ ਮੋਏ ਬਚਾਵੋ ਕਿ ਕਹਿੰਦੇ ਸੁਖੀ ਵਸੇ ਪਰਵਾਰਾ ਸੇਵਕ ਸਿੱਖ ਸਭੇ ਕਰਤਾ ਇਹ ਸਾਰੀ ਸੰਗਤ ਨੇ ਇੱਕ ਅੰਦਰ ਖਾਨਾ ਬਣਾਉਣਾ ਕਿ ਮਹਾਰਾਜ ਜੀ ਮੇਰੇ ਦੋ ਪੁੱਤਰ ਨੇ ਦੋ ਧੀਆਂ ਨੇ ਮੇਰੇ ਚਾਰ ਪੁੱਤਰ ਨੇ ਇੱਕ ਧੀ ਏ ਤਿੰਨ ਪੁੱਤਰ ਨੇ ਦੋ ਧੀਆਂ ਨੇ ਜਿੰਨੀ ਵੀ ਔਲਾਦ ਬੱਚੇ ਤੁਹਾਡੇ ਸਤਿਗੁਰੂ ਇਹ ਜਿਹੜੀ ਮੈਨੂੰ ਔਲਾਦ ਬਖਸ਼ੀ ਊ ਗਰੀਬ ਨਵਾਜ ਮੈਂ ਵੀ ਆਪਣੀਆਂ ਅੱਖਾਂ ਸਾਹਮਣੇ ਇਹਨਾਂ ਨੂੰ ਗੁਟਕਾ ਫੜਦਿਆਂ ਹੀ ਵੇਖਾਂ ਮਾਲਾ ਫੇਰਦਿਆਂ ਹੀ ਵੇਖਾਂ ਮੇਰੀ ਕੁੱਲ ਵੀ ਮੇਰੀ ਔਲਾਦ ਵੀ ਸੱਚਿਆ ਪਾਤਸ਼ਾਹ ਤੇਰੇ ਚਰਨਾਂ ਨਾਲ ਜੁੜੀ ਰਹੇ ਸਿੱਖ ਅੰਦਰ ਐਸਾ ਪਿਆਰ ਹੋਵੇ ਬਾਬੇ ਨਾਨਕ ਨਾਲ ਗੁਰੂ ਨਾਨਕ ਜਪ ਜਪ ਆ ਸਾਧੇ ਔਰ ਮੈਂ ਸਟੇਜ ਤੋਂ ਕਹਿੰਦਾ ਜੇ ਉਹਦੀ ਕਿਰਪਾ ਨਾਲ ਇੱਕ ਅੱਧਾ ਪਾਠ ਜਪਜੀ ਸਾਹਿਬ ਦਾ ਵੱਧ ਕਰਿਆ ਕਰੋ ਕਿ ਮਹਾਰਾਜ ਮੈਂ ਵੀ ਤੇ ਮੇਰੀ ਕੁੱਲ ਵੀ ਤੇਰੀ ਬਣੀ ਰਵੇ ਔਰ ਸਟੇਜ ਤੋਂ ਦਾਸ ਬੇਨਤੀ ਕਰਦਾ ਜੇ ਉਹ ਸਮਰੱਥ ਜੇ ਦੇ ਸਕਦਾ ਮੈਨੂੰ ਸਮਾਂ ਯਾਦ ਆ ਗਿਆ ਸੰਗਤ ਜੀ ਹਜ਼ੂਰ ਛੇਵੇਂ ਪਾਤਸ਼ਾਹ ਬੈਠੇ ਆ ਇੰਜ ਸੰਗਤਾਂ ਸਜੀਆਂ ਹੋਈਆਂ ਤੇ ਛੇਵੇਂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਜਿਹਦਾ ਨਾਂ ਤੁਸੀਂ ਜਾਣਦੇ ਹੋ ਭਾਈ ਬਿਧੀ ਚੰਦ ਜੀ ਕਿਵੇਂ ਰਾਹ ਬਣਿਆ ਨਾ ਸੰਗਤ ਮੱਥਾ ਟੇਕਣ ਨੂੰ ਆ ਰਹੀ ਹੈ ਇਸ ਤਰ੍ਹਾਂ ਹੀ ਭਾਈ ਬਿਧੀ ਚੰਦ ਨਾਲ ਇੱਕ ਦੋ ਸਿੱਖ ਨੇ ਤੇ ਆ ਰਿਹਾ ਛੇਵੇਂ ਪਾਤਸ਼ਾਹ ਦੇ ਹਜ਼ੂਰ ਡੰਡੌਤ ਕਰਨ ਲਈ ਜਦੋਂ ਕਹਿੰਦੇ ਆ ਰਿਹਾ ਸੰਗਤਾਂ ਜੁੜੀਆਂ ਤੇ ਅੱਜ ਇੱਕ ਨਵੀਂ ਗੱਲ ਵਾਪਰੀ ਨਵੀਂ ਗੱਲ ਛੇਵੇਂ ਪਾਤਸ਼ਾਹ ਆਪਣੇ ਆਸਣ ਤੋਂ ਉੱਠ ਕੇ ਖੜੇ ਹੋ ਗਏ ਗੱਜ ਕੇ ਆਖੋ ਸਤਨਾਮ ਬਿਧੀ ਚੰਦ ਆ ਰਿਹਾ ਤੇ ਸਤਿਗੁਰੂ ਖੜੇ ਹੋ ਗਏ ਵੇਖੋ ਬਿਧੀ ਚੰਦ ਨੇ ਸੰਗਤ ਜੀ ਲੰਮੇ ਪੈ ਕੇ ਡੰਡੋਤ ਕਰਤੀ ਲੰਮੇ ਪੈ ਕੇ ਸਤਿਗੁਰੂ ਇਹ ਕੀ ਭਾਰ ਚੜਾ ਰਹੇ ਹੋ ਤੁਹਾਡਾ ਇੱਕ ਨਿਮਾਣਾ ਜਾਂ ਸਿੱਖ ਆ ਰਿਹਾ ਤੇ ਤੁਸੀਂ ਮਹਾਰਾਜ
ਮੇਰੇ ਅਦਬ ਲਈ ਖੜੇ ਹੋ ਜਾਓ। ਸੰਗਤ ਜੀ ਧਿਆਨ ਦੇਣਾ, ਸੰਗਤ ਸਾਰੀ ਬੈਠੀ ਏ ਤੇ ਬਿਧੀ ਚੰਦ ਦੇ ਅੱਖਾਂ ਚੱਥਰੂ ਨੇ ਕਿ ਮੇਰੇ ਤੇ ਮਹਾਰਾਜ ਇਹ ਕੀ ਭਾਰ, ਆਪ ਜੀ ਖੜੇ ਇੱਕ ਸੇਵਕ ਆ ਰਿਹਾ। ਇਤਿਹਾਸ ਲਿਖਿਆ ਦੋਵੇਂ ਬਾਹਾਂ ਛੇਵੇਂ ਪਾਤਸ਼ਾਹ ਖਲਾਰ ਕੇ ਕਹਿੰਦੇ ਆ, ਕਹਿੰਦੇ ਬਿਧੀ ਚੰਦ ਤੂੰ ਮੇਰਾ ਇੰਨਾ ਪਿਆਰਾ ਸਿੱਖ ਏ, ਇੰਨਾ ਪਿਆਰਾ ਸਿੱਖ ਏ, ਅੱਜ ਤੇਰੇ ਤੇ ਮੌਜ ਆ ਗਈ ਏ, ਕੁਝ ਮੰਗ ਲੈ, ਕੁਝ ਮੰਗ ਲੈ, ਕੁਝ ਮੰਗ ਲੈ, ਮੈਂ ਆਪਣਾ ਵਿਆਜ ਲਾ ਲਵਾਂ। ਗੱਜ ਕੇ ਹੱਕ ਸਤਨਾਮ। ਛੇਵੇਂ ਪਾਤਸ਼ਾਹ ਕਹਿੰਦੇ ਮੈਂ ਆਪਣਾ ਵਿਆਜ ਲਾ ਲਵਾਂ, ਕੁਝ ਮੰਗ ਲੈ। ਇਹ ਸੰਗਤ ਧਿਆਨ ਰੱਖਣਾ, ਛੇਵੇਂ ਪਾਤਸ਼ਾਹ ਭਾਈ ਬਿਧੀ ਚੰਦ ਜੀ ਨੂੰ ਜਿੱਧਰ ਭੇਜਦੇ ਸੀ ਨਾ, ਰੁਮਾਲੇ ਲੈ ਕੇ, ਦੁਸ਼ਾਲੇ ਲੈ ਕੇ ਆਓ, ਸੱਤ ਵਜੇ ਘੋੜੇ ਲੈ ਕੇ ਆਓ, ਬੜੇ ਬੜੇ ਔਖੇ ਕੰਮ। ਇਹ ਕਦੀ ਅੰਮ੍ਰਿਤਸਰ ਆਓਗੇ ਨਾ, ਪੱਟੀ ਤਰਨ ਤਾਰਨ ਤੇ ਉਸ ਤੋਂ ਅੱਗੇ ਪੱਟੀ ਏ, ਅਜੇ ਤੱਕ ਉਹ ਭੱਠੀ ਮੌਜੂਦ ਏ ਜਿਹਦੇ ਚ ਭਾਈ ਬਿਧੀ ਚੰਦ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਕੇ, ਕਿਉਂ ਗੁਰੂ ਦੇ ਹੁਕਮ ਨਾਲ ਗਏ ਸੀ ਦੁਸ਼ਾਲੇ ਲੈਣ, ਤੇ ਪੁਲਿਸ ਮਗਰ ਲੱਗ ਗਈ। ਉਦੋਂ ਛੋਟੇ ਛੋਟੇ ਸ਼ਹਿਰ ਹੁੰਦੇ ਸੀ, ਸਾਰੇ ਸ਼ਹਿਰ ਦੇ ਬੂਹੇ ਬੰਦ ਹੋ ਗਏ, ਲੁਕਣ ਨੂੰ ਜਗ੍ਹਾ ਨਾ ਲੱਭੇ। ਦਾਣੇ ਭੁੰਨਣ ਵਾਲਾ ਭੱਠੀ ਵਾਲਾ, ਉਹਨੂੰ ਭਾਈ ਬਿਧੀ ਚੰਦ ਕਹਿੰਦੇ ਕੋਈ ਲੁਕਣ ਨੂੰ ਜਗ੍ਹਾ ਹੈਗੀ। ਉਹਨੇ ਅੱਗੋਂ ਕਹਿਤਾ ਆ ਭੱਠੀ ਮੇਰੀ ਬਲਦੀ ਪਈ ਏ, ਇਹੋ ਹੀ ਜਗ੍ਹਾ ਹੀ ਆਖੋ ਸਤਨਾਮ। ਇਹ ਪੜੋ ਇਤਿਹਾਸ, ਕਦੀ ਆਓਗੇ ਅੰਮ੍ਰਿਤਸਰ ਦੇ ਦਰਸ਼ਨ ਕਰਿਓ, ਪੱਟੀ ਸ਼ਹਿਰ ਵਿੱਚ ਗੁਰਦੁਆਰਾ ਭੱਠ ਸਾਹਿਬ, ਇਹ ਅਜੇ ਤੱਕ ਭੱਠੀ ਉਸੇ ਤਰ੍ਹਾਂ ਕੱਚੀ ਰੱਖੀ ਹੋਈ। ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਉਸ ਸਥਾਨ ਦੀ ਸੇਵਾ ਕਰਾ ਰਹੇ ਆ। ਭਾਈ ਬਿਧੀ ਚੰਦ ਜੀ ਹਜ਼ੂਰ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਇਕਦਮ ਨਹੀਂ ਬੜੇ ਭੱਠੀ, ਭਾਵੇਂ 5 ਸਕਿੰਟ, ਭਾਵੇਂ 2 ਸਕਿੰਟ, ਭਾਵੇਂ 1 ਸਕਿੰਟ, ਭਾਵੇਂ 10 ਸਕਿੰਟ, ਮਾਲਕ ਦਾ ਧਿਆਨ ਧਰਿਆ ਪਹਿਲੇ ਕਿ ਪਾਤਸ਼ਾਹ ਜਗ੍ਹਾ ਨਹੀਂ ਜੇ ਲੁਕਣ ਨੂੰ ਲੱਭਦੀ ਪਈ, ਹੁਣ ਮੈਂ ਭੱਠੀ ਜੀ ਬਹਿਣ ਲੱਗਾ ਜੇ ਸਹਾਈ ਹੋ ਜਾਣਾ। ਆਖੋ ਸਤਨਾਮ। ਕਹਿੰਦੇ ਬਲਦੀ ਭੱਠੀ ਚ ਭਾਈ ਬਿਧੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਚੌਂਕੜਾ ਲਾ ਲਿਆ। ਸੰਗਤ ਜੀ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਐ ਪਾਣੀ ਦੀਆਂ ਬਾਲਟੀਆਂ ਸਾਡੇ ਪਿੰਡੇ ਤੇ ਪਾਈ ਜਾਓ। ਮਹਾਰਾਜ ਸਿੱਖ ਕਹਿੰਦੇ ਮਹਾਰਾਜ ਅੱਜ ਇਹ ਕੀ ਹੋ ਗਿਆ, ਪਾਣੀ ਦੀਆਂ ਬਾਲਟੀਆਂ ਦਿਨੇ ਹੀ ਪਵਾ ਰਹੇ ਹੋ। ਕਹਿੰਦੇ ਮੇਰਾ ਸਿੱਖ ਮੇਰਾ ਧਿਆਨ ਧਰ ਕੇ ਬਲਦੀ ਭੱਠੀ ਚ ਬਹਿ ਗਿਆ, ਮੈਂ ਉਹਨੂੰ ਸੇਕ ਨਹੀਂ ਲੱਗਣ ਦੇਣਾ। ਇੱਕ ਪੰਗਤੀ ਬੋਲਣ ਤੇ ਦਿਲ ਆ ਗਿਆ, ਇੱਕ ਵਾਰੀ ਭਾਈ ਬੋਲਿਓ, ਇੱਕ ਵਾਰੀ ਬੀਬੀਆਂ ਬੋਲਿਓ, ਸਾਰੀਆਂ ਹੀ ਬੜੇ ਪਿਆਰ ਨਾਲ। ਤੁਹਾਡਾ ਪਿਓ ਕੌਣ ਹੈ? ਸਾਰੇ ਗੁਰਮੁਖ
ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ।
ਆਹਾ, ਇਹ ਸੱਚਖੰਡ ਲੱਭਣਾ।
ਸੋ ਸਤਿਗੁਰ
ਗੁਰਮੁਖ,
ਸੋ ਸਤਿਗੁਰ ਪਿਆਰਾ। ਮੈਨੂੰ ਲੈ ਛਡਾਈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਮੇਰੇ ਨਾਲ
ਗੱਜ ਕੇ ਆਖੋ ਸਤਨਾਮ।
ਅੱਛਾ ਇੱਕ ਗੁੱਸਾ ਨਾ ਕਰਿਓ, ਕਈ ਵਾਰੀ ਸਾਨੂੰ ਇੱਕ ਭੁਲੇਖਾ ਜਿਹਾ, ਅਸੀਂ ਕਹਿੰਦੇ ਹਾਂ ਉਦੋਂ ਇੰਜ ਬਿਧੀ ਚੰਦ ਜੀ ਦੀ ਰਾਖੀ ਕੀਤੀ ਹੈ, ਅੱਜ ਕੱਲ੍ਹ ਥੋੜੀ ਕਰਦਾ। ਆਖੋ ਸਤਨਾਮ। ਨਾਮਦੇਵ ਦੀ ਛੱਪੜੀ ਪਾਈ ਹੈ, ਹੁਣ ਥੋੜੀ ਪਾਉਂਦਾ ਉਹ, ਇੱਕ ਭੁਲੇਖਾ। ਕਬੀਰ ਦੀ ਧੀ ਤੇ ਉਹਨੇ ਡੂੰਘੇ ਲੈ ਕੇ ਭੰਡਾਰੇ ਵੰਡੇ ਨੇ, ਲੰਗਰ ਵੰਡੇ ਆ, ਅੱਜ ਕੱਲ ਥੋੜੀ ਵੰਡਦਾ ਕੋਈ। ਆਖੋ ਸਤਨਾਮ। ਇੱਕ ਭੁਲੇਖਾ ਜਾ, ਧੰਨੇ ਭਗਤ ਦੀਆਂ ਵੱਟਾਂ ਲਾਈਆਂ, ਬੈਲੀਆਂ ਵਾਹੀਆਂ, ਅੱਜ ਕੱਲ ਥੋੜੀ ਬੰਦਾ। ਆਖੋ ਸਤਨਾਮ। ਇਹ ਭੁਲੇਖਾ ਅੱਜ ਕੱਢ ਕੇ ਜਾਣਾ, ਅੱਜ ਵੀ ਉਸੇ ਤਰ੍ਹਾਂ ਹੀ ਉਹ ਕਾਰਜ ਸਵਾਰਦਾ ਸਵਾਰਦਾ। ਜੇ ਤੇਰੇ ਕੋਲ ਪ੍ਰੇਮ ਦਾ ਸੌਦਾ ਹੋਵੇ, ਆਖੋ ਸਤਨਾਮ। ਅੱਜ ਵੀ ਉਸੇ ਤਰ੍ਹਾਂ, ਕਿਤੇ ਗਿਆ ਨਹੀਂ। ਅੱਜ ਸਵੇਰੇ ਵੀ ਇੱਕ ਕਾਰਖਾਨਾ ਹੀ ਦੀਵਾਨ ਲੱਗੇ ਸੀ, ਬਚਨ ਸਾਹਮਣੇ ਆ ਗਿਆ। ਇੱਥੇ ਸੰਗਤ ਕਾਫੀ ਨਵੀਂ ਬੈਠੀ ਹੈ, ਕਿਤੇ ਨੀ ਜੇ ਗਿਆ ਗੁਰੂ ਨਾਨਕ, ਕਿਤੇ ਨੀ ਜੇ ਗਿਆ ਕਲਗੀਆਂ ਵਾਲਾ ਪਿਆਰੇ। ਉਹ ਸਿਦਕ ਦੀ ਲੋੜ ਜੇ, ਅੱਜ ਵੀ ਉਸੇ ਤਰ੍ਹਾਂ ਛੱਪੜੀਆਂ ਪਾਉਂਦਾ ਜੇ, ਬਣ ਕੇ ਵੇਖੋ ਜੇ। ਛੱਪੜੀ ਪਵਾਉਣ ਦੀ ਜਾਤ ਚਾਹੀਦੀ, ਅੱਜ ਵੀ ਵੱਟਾਂ ਲਾਉਂਦਾ, ਵੱਟਾਂ ਲਵਾਉਣ ਦੀ ਜਾਚ ਚਾਹੀਦੀ। ਉਹ ਜਾਚ ਕੋਈ ਚਤਰਾਈ ਨਹੀਂ, ਉਹ ਜਾਚ ਕੋਈ ਸਿਆਣਪਾ ਨਹੀਂ, ਉਹ ਜਾਚ ਕੋਈ ਪੜ੍ਹਾਈ ਨਹੀਂ, ਉਹ ਜਾਚ ਹੈ ਜਿਨ ਪ੍ਰੇਮ ਕੀਓ। ਤੁਹਾਡੇ ਕੋਲ ਹੀ ਹੈ ਜੀ ਦਿੱਲੀ, ਦਿੱਲੀ ਗੁਰਦੁਆਰਾ ਸੰਗਤ ਜੀ, ਇੱਕ ਇਲਾਕਾ ਤੁਸੀਂ ਸੁਣਿਆ ਹੋਏਗਾ ਕਾਲਕਾ ਜੀ, ਏ ਬਲੋਕ ਬੀ ਬਲੋਕ ਸੀ ਬਲੋਕ ਨੇ। ਸੀ ਬਲੋਕ ਚ ਇੱਕ ਗੁਰਦੁਆਰਾ, ਐਡੇ ਐਡੇ ਮੋਟੇ ਅਥਰੂ ਵਗਣ ਉਹਨਾਂ ਗੁਰਮੁਖਾਂ ਦੇ ਜਿਵੇਂ ਉਹਨਾਂ ਮੈਨੂੰ ਬਚਨ ਸੁਣਾਇਆ। ਅੱਜ ਤੋਂ 5-6 ਸਾਲ ਪਹਿਲਾਂ ਬਚਨ ਉਹਨਾਂ ਸੁਣਾਇਆ। ਕਹਿੰਦੇ ਅਸੀਂ 9 ਜਣੇ ਸੁਮੋ ਦੇ ਵਿੱਚ ਅੰਮ੍ਰਿਤਸਰ ਗਏ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ ਕਰਨ। ਇੱਕ ਰਾਤ ਰੁਕੇ, ਸਵੇਰੇ ਵਾਪਸੀ ਸੀ, ਦੁਪਹਿਰੀ 2 ਵਜੇ ਇੱਕ ਬੜੇ ਵੱਡੇ ਦਿੱਲੀ ਦੇ ਮਿਨਿਸਟਰ ਨਾਲ ਸਾਡੀ ਮੀਟਿੰਗ ਸੀ, ਸਾਰੇ ਮੈਂਬਰਾਂ ਦੀ ਗੁਰਦੁਆਰੇ ਬਾਰੇ ਕੋਈ ਜਗ੍ਹਾ ਪਾਸ ਕਰਾਉਣੀ ਹੈ। ਕਹਿੰਦੇ 12 ਵਜੇ ਦੁਪਹਿਰੀ ਅਸੀਂ ਸੋਨੀਪਤ, ਹੁਣ ਸੋਨੀਪਤ ਤੋਂ ਦਿਮਾਗ ਸੋਚਦੇ ਪਏ ਆ 1.5 ਘੰਟੇ ਦਾ ਰਾਹ ਹੈ ਦਿੱਲੀ, ਅਗਾਂਹ ਜਿੱਥੇ ਜਾਣਾ 1.5 ਘੰਟੇ ਦਾ ਰਾਹ ਹੈ, ਮਿਨਿਸਟਰ ਦੀ ਜਿੱਥੇ ਟਾਈਮ ਮਿਲਿਆ, ਹੁਣ 12 ਵਜੇ ਹੈ, 1:15 ਤੱਕ ਦਿੱਲੀ ਪਹੁੰਚ ਜਾਂਗੇ, 1:15 ਤੱਕ ਜਿਹਦੇ ਘਰ ਜਾਣਾ ਮਿਨਿਸਟਰ ਦੇ, ਵੀ 1.5 ਘੰਟਾ ਐਡਵਾਂਸ ਹਾਂ ਅਸੀਂ। ਬੰਦਾ ਸੋਚਦਾ ਨਾ ਜਦੋਂ ਸਫ਼ਰ ਕਰਦਾ ਹੋਵੇ। ਇਹ ਉਹਨਾਂ ਨੇ ਬਚਨ ਸੁਣਾਇਆ। ਕਹਿੰਦੇ ਸੋਨੀਪਤ ਦੇ ਕੋਲ ਸੜਕ ਦੇ ਉੱਤੇ ਟ੍ਰੈਫਿਕ ਜਾਮ, 2.5 ਮੀਲ ਲੰਬਾ ਜਾਮ, ਆਉਣ ਦਾ ਵੀ ਜਾਣ ਦਾ ਵੀ, ਕੋਈ ਐਕਸੀਡੈਂਟ ਹੋ ਜਾਏ ਗੱਡੀਆਂ ਫਸ ਜਾਂਦੀਆਂ ਕਈ ਵਾਰੀ, ਕਈ ਵਾਰੀ ਫਿਰ ਦੋ ਦੋ ਤਿੰਨ ਤਿੰਨ ਘੰਟੇ ਜਾਮ ਨੀ ਖੁੱਲਦਾ ਮੇਨ ਜੀਟੀ ਰੋਡਾਂ ਤੇ ਲੱਗ ਜੇ। ਕਹਿੰਦੇ ਅਸੀਂ ਗੱਡੀ ਕਦੀ ਕੱਚੇ ਲਾਈਏ, ਥੋੜੀਆਂ ਥੋੜੀਆਂ ਚੱਲਣ ਗੱਡੀਆਂ, ਮਾੜੀ ਜੀ ਚੱਲਣ ਫਿਰ ਰੁਕ ਜੇ, ਮਾੜੀ ਜੀ ਚੱਲੇ ਫਿਰ ਰੁਕ ਜੇ, ਕਦੀ ਥੱਲੇ ਕੱਚੇ ਲਾਈਏ ਇਧਰੋਂ ਨਿਕਲ ਜੀ ਉਧਰੋਂ ਵੀ, ਟੈਨਸ਼ਨ ਵੀ ਪਹੁੰਚਣਾ। ਹੁਣੇ ਅਸੀਂ ਸੋਚਦੇ ਪਏ ਸਾਂ ਅਡਵਾਂਸ ਆ, ਰਸ਼ ਮਿਲ ਗਿਆ। ਕਹਿੰਦੇ 12:20 ਹੋ ਗਏ, 12:25, 2.5 ਮੀਲ ਦਾ ਟ੍ਰੈਫਿਕ ਜਾਮ, ਗੱਡੀਆਂ ਫਸੀਆਂ ਆਉਣ ਵਾਲੀ ਸੜਕ ਤੇ ਵੀ ਜਾਣ ਵਾਲੀ ਤੇ ਵੀ। ਇਹ ਉਹਨਾਂ ਬਚਨ ਸੁਣਾਇਆ। ਕਹਿੰਦੇ ਸਾਡੀ ਸੁਮੋ ਵਿੱਚ ਇੱਕ ਰੰਗੀ ਰੂਹ ਬੈਠੀ ਸੀ, ਗੱਜ ਕੇ ਆਖੋ ਸਤਨਾਮ, ਕੋਈ ਗੁਰਮੁਖ ਬੈਠਾ ਸੀ। ਉਸ ਗੁਰਮੁਖ ਨੇ ਆਖਿਆ, ਦੋ ਦਾ ਟਾਈਮ ਹੈ ਮਿਨਿਸਟਰ ਨਾਲ, ਸਾਰੇ ਮੈਂਬਰ ਗੁਰਦੁਆਰੇ ਦੇ ਗੱਡੀ ਚ ਬੈਠੇ ਆ, ਟ੍ਰੈਫਿਕ ਜਾਮ ਹੈ, ਸੜਕ ਦੇ ਉੱਤੇ ਜਾਮ ਹੈ, ਕੋਈ ਰਾਹ ਨਹੀਂ। 12:25 ਹੋ ਗਏ ਆ। ਉਹ ਗੁਰਮੁਖ ਕਹਿੰਦਾ ਹੁਣ ਇੱਕੋ ਹੀ ਰਾਹ ਹੈ, ਗੱਜ ਕੇ ਆਖੋ ਸਤਨਾਮ। ਸਾਰੇ ਗੱਡੀ ਚੋਂ ਕਹਿੰਦੇ ਕੀ? ਕਹਿੰਦੇ ਸਾਰੇ 9 ਦੇ 9 ਮੈਂਬਰ ਬੇਨਤੀ ਦੀ ਬਾਣੀ ਚੁਪਈ ਸਾਹਿਬ ਗੱਡੀ ਦੇ ਵਿੱਚ ਹੀ ਪਾਠ ਆਰੰਭ ਕਰ ਦਿਓ, ਆਖੋ ਸਤਨਾਮ। ਜਿਹੜਾ ਡਰਾਈਵ ਕਰ ਰਿਹਾ ਆਪਣਾ ਯਤਨ ਕਰੀ ਜਾਵੇ, ਤੁਸੀਂ ਚੁਪਈ ਸਾਹਿਬ ਦੇ ਪਾਠ ਸ਼ੁਰੂ ਕਰ ਦਿਓ ਬੇਨਤੀ ਦੀ ਬਾਣੀ। ਇੱਕ ਪਾਠ ਹੋ ਗਿਆ, ਦੂਜਾ ਹੋ ਗਿਆ, ਤੀਜਾ ਹੋ ਗਿਆ, 12:35 ਹੋ ਗਏ। ਕਦੀ ਗੱਡੀ ਮਾੜੀ ਜੀ ਜਾਂਦੀ ਹੈ 10 ਫੁੱਟ ਅੱਗੇ, ਫਿਰ ਰੁਕ ਜਾਂਦੀ 5 ਫੁੱਟ ਜਾਂਦੀ ਫਿਰ। ਤੇ ਕਹਿੰਦੇ ਸਾਈਕਲ ਸਕੂਟਰਾਂ ਵਾਲੇ ਵਿੱਚੋਂ ਵਿੱਚੋਂ ਨਿਕਲਦੇ ਪਏ ਸੀ, ਤੇ ਇੱਕ ਸਰੀਰ ਪੈਦਲ ਜਾ ਰਿਹਾ ਕੱਚੇ। ਕਹਿੰਦੇ ਅਸੀਂ ਉਹਨੂੰ ਆਵਾਜ਼ ਦੇ ਕੇ ਪੁੱਛਿਆ, ਬਾਕੀ ਚੁਪਈ ਸਾਹਿਬ ਚੱਲਦੀ ਪਈ ਗੱਡੀ, ਬਈ ਅੰਦਰ ਕੋਈ ਹੋਰ ਸੜਕ ਹੈਗੀ, ਅਸੀਂ 2 ਵਜੇ ਦਿੱਲੀ ਪਹੁੰਚਣਾ, ਬੜਾ ਜ਼ਰੂਰੀ, ਇਹ ਜਾਮ ਹੈ ਬੜਾ ਤਕੜਾ। ਤੇ ਕਹਿੰਦੇ ਜਿਹਨੂੰ ਪੁੱਛਿਆ ਉਹ ਕਹਿੰਦਾ ਵੀ ਹਾਂ ਇਹ ਕੱਚੇ ਉਤਰ ਜਾਓ, ਅੱਗੇ ਕਲੋਨੀ ਹੈ, ਕਲੋਨੀ ਥੋੜੀ ਸੱਜੇ ਜਾਣਾ, ਫਿਰ ਖੱਬੇ, ਫਿਰ ਸੱਜੇ, ਫਿਰ ਖੱਬੇ, ਫਿਰ ਸੱਜੇ, ਅੰਦਰ ਇੱਕ ਸੜਕ ਹੈ ਛੋਟੀ, ਉਹ 2.5 ਕੁ ਮੀਲ ਬਾਅਦ ਫਿਰ ਜੀਟੀ ਰੋਡ ਨਾਲ ਰਲ ਜਾਂਦੀ ਹੈ, ਧਿਆਨ ਦੇਣਾ। ਕਹਿੰਦੇ ਸਾਡੀ ਗੱਡੀ ਚੋਂ ਇੱਕ ਸੱਜਣ ਕਹਿੰਦਾ ਵੀ ਯਾਰ ਤੂੰ ਕਿੰਨਾ ਲੰਬਾ ਦੱਸਦਾ, ਇੱਥੋਂ ਕੱਚੇ ਉਤਰੋ, ਫਿਰ ਸੱਜੇ, ਫਿਰ ਖੱਬੇ, ਫਿਰ ਸੱਜੇ, ਫਿਰ ਖੱਬੇ, ਫਿਰ ਸੱਜੇ, ਅਸੀਂ ਕਿਤੇ ਭੋਲੀ ਨਾ ਜਾਈਏ, ਕਾਹਲੀ ਵੀ ਬੜੀ ਏ, ਤੂੰ ਨਾਲ ਹੀ ਬਹਿ ਜਾ, ਆਖੋ ਸਤਨਾਮ, ਵਿੱਚ ਹੀ ਬਹਿ ਜਾ। ਉਹ ਬਹਿ ਗਿਆ ਸੱਜਣ, ਲਈ ਗਿਆ ਸੱਜੇ ਖੱਬੇ, ਸੱਜੇ ਖੱਬੇ, ਅੰਦਰ ਸੜਕ ਜਿਵੇਂ ਛੋਟੀਆਂ ਸੜਕਾਂ ਹੁੰਦੀਆਂ ਅੰਦਰ, ਉਹ ਸੜਕੇ ਪੈ ਗਏ। ਹੁਣ ਕਿਸੇ ਨੂੰ ਹੋਰ ਨੀ ਪਤਾ ਉਹ ਸੜਕ, ਜਿਹੜੇ ਮੇਨ ਜੀ ਟੀ ਰੋਡ ਤੇ ਸਾਨੂੰ ਅੰਦਰਲੀਆਂ ਸੜਕਾਂ ਦਾ ਨਹੀਂ ਪਤਾ। ਕਹਿੰਦੇ 2.5 ਮੀਲ ਬਾਅਦ ਕੱਟ ਆਇਆ, ਮੇਨ ਜੀ ਟੀ ਰੋਡ ਤੇ ਉਹਨੇ ਸਾਡੀ ਗੱਡੀ ਲੈ ਆਂਦੀ, ਉਹ ਉਤਰਿਆ। ਹੁਣ ਜਿੱਥੇ ਜੀ ਟੀ ਰੋਡ ਤੇ ਗੱਡੀ ਲਿਆਂਦੀ ਤੇ ਨਜ਼ਰ ਆ ਰਿਹਾ, ਮਗਰ ਉਸੇ ਤਰ੍ਹਾਂ ਰਸ਼, ਸਾਰੀ ਸੜਕ ਜਾਮ ਹੈ, ਪਰ ਅਸੀਂ ਰਸ਼ ਵਾਲਾ ਇਲਾਕਾ ਨਿਕਲਿਆ। ਕਹਿੰਦੇ ਸੁਮੋ ਦੀ ਬਾਰੀ ਵਿੱਚੋਂ ਉਹ ਸੱਜਣ ਮੂੰਹ ਅੰਦਰ ਵਾੜ ਕੇ ਕਹਿੰਦਾ ਵੀ ਚੰਗਾ ਸਾਰਿਆਂ ਨੂੰ ਬਈ ਗੁਰਮੁਖੋ, ਡਿਊਟੀ ਨਿਭ ਗਈ, LFIC ਡਿਊਟੀ ਨਿਭ ਗਈ ਬਈ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਹਨੇ ਫਤਿਹ ਬੁਲਾਈ, ਤੁਰ ਪਿਆ। ਕਹਿੰਦੇ ਸਾਡੀ ਗੱਡੀ ਵਿੱਚੋਂ ਹੀ ਪਿੱਛੋਂ ਇੱਕ ਆਵਾਜ਼ ਦਿੰਦਾ ਵੀ ਸਾਡੇ ਕਰਕੇ 2.5 ਮੀਲ ਵਿਚਾਰਾ ਆਇਆ, ਹੁਣ ਪੈਦਲ ਜਾਏਗਾ 2.5 ਮੀਲ, ਪਤਾ ਨੀ ਕਿੱਥੇ ਨੇ ਜਾਣਾ ਸੀ, ਕਿੱਥੋਂ ਆਇਆ, ਆਪਣਾ ਕੰਮ ਛੱਡ ਕੇ ਸਾਨੂੰ ਅੰਦਰ ਸੜਕ ਵਿਖਾਈ ਸੀ। ਉਹਨੇ ਅੰਦਰੋਂ ਆਵਾਜ਼ ਦਿੱਤੀ, ਖਾਲੀ ਨਾ ਤੋਰੋ, ਇੱਕ ਡੱਬਾ ਮਠਿਆਈ ਦਾ ਦੇ ਕੇ, ਗੱਡੀ ਚ ਕਹਿੰਦੇ 5-7 ਡੱਬੇ ਪਏ ਸੀ ਮਠਿਆਈ ਦੇ। ਕਹਿੰਦੇ ਇੰਨੀ ਗੱਲ ਨੂੰ 10 ਸਕਿੰਟ ਲੱਗੇ ਹੋਣਗੇ, 10 ਸਕਿੰਟ ਬਈ ਅੰਦਰੋਂ ਗੱਡੀ ਚੋਂ ਸੱਜਣ ਨੇ ਕਿਹਾ ਵੀ ਖਾਲੀ ਨਾ ਭੇਜੋ, ਵੀ ਇੱਕ ਡੱਬਾ ਮਠਿਆਈ ਦਾ ਦੇ ਕੇ ਤੋਰੋ। ਕਹਿੰਦੇ ਉਹਨੇ ਡੱਬਾ ਫੜਾਇਆ, ਮਗਰੋਂ ਜਿਹਨੇ ਰਾਏ ਦਿੱਤੀ, ਕਹਿੰਦੇ ਅਸੀਂ ਡੱਬਾ ਲੈ ਕੇ ਉਸ ਸੱਜਣ ਨੂੰ ਇੱਕ 5-10 ਸਕਿੰਟ ਬਸ ਇੰਨੇ ਕੁ ਲੱਗੇ ਆ। ਕਹਿੰਦੇ ਡੱਬਾ ਲੈ ਕੇ ਉਹਨੂੰ ਲੱਭਦੇ ਆ ਤੇ ਸਾਨੂੰ ਨਹੀਂ ਲੱਭਦਾ ਪਿਆ ਉਹ ਕਿੱਥੇ ਗਿਆ, ਆਖੋ ਸਤਨਾਮ।